ਬਸੰਤ ਬਾਣੀ ਨਾਮ ਦਿਓ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਾਹਿਬ ਸੰਕਟ ਵੈ ਸੇਵਕ ਭੱਜੈ।
ਸਤ ਸੰਗਤ ਜੀ, ਭਗਤ ਨਾਮਦੇਵ ਜੀ ਨੂੰ ਜਿਸ ਵੇਲੇ ਸਲੀਮ ਸ਼ਾਹ ਨੇ ਹਾਥੀ ਦੇ ਅੱਗੇ ਸਿਰ ਦਿੱਤਾ ਹੈ, ਉਸ ਵੇਲੇ ਕਰੇ ਗਜਿੰਦ ਸੁੰਡ ਕੀ ਚੋਟ, ਨਾਮਾ ਉਭਰੇ ਹਰ ਕੀ ਓਟ। ਹਾਥੀ ਨੇ ਸੁੰਡ ਦੀ ਚੋਟ ਮਾਰਨੀ ਚਾਹੀ ਤੇ ਉਸ ਵੇਲੇ ਭਗਤ ਨਾਮਦੇਵ ਜੀ ਆਪਣੇ ਪਿਆਰ ਦੇ ਵਿੱਚ ਪਰਮੇਸ਼ਰ ਦੇ ਆਸਰੇ ਬਚਰੇ, ਉਸ ਵੇਲੇ ਹਾਥੀ ਇਹਨਾਂ ਨੂੰ ਚੋਟ ਨਹੀਂ ਮਾਰ ਸਕਿਆ। ਜਿਸ ਵੇਲੇ ਰਿਹਾ ਹੋ ਕੇ ਆਏ, ਉਸ ਵਕਤ ਪ੍ਰੇਮੀਆਂ ਨੂੰ ਪੁੱਛਿਆ ਕਿ ਹੇ ਨਾਮਦੇਵ ਜੀ, ਤੁਹਾਡਾ ਕਿਸ ਪ੍ਰਕਾਰ ਦਾ ਮਨ ਰਿਹਾ ਜਦੋਂ ਹਾਥੀ ਦੇ ਨਾਲ ਤੁਹਾਨੂੰ ਉਹ ਤੜਾਉਣਾ ਚਾਹੁੰਦਾ ਸੀ ਬਾਦਸ਼ਾਹ? ਤਾਂ ਉਸ ਵੇਲੇ ਭਗਤ ਜੀ ਨੇ ਦੱਸਿਆ ਹੈ, ਇੱਕ ਅਦਵੈਤ ਰੂਪ ਪਰਮੇਸ਼ਰ ਓਂਕਾਰ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ।
ਸਾਹਿਬ ਸੰਕਟ ਵੈ ਸੇਵਕ ਭੱਜੈ।
ਇਹ ਭਾਈ ਸਾਹਿਬ ਮਾਲਕ ਜਦੋਂ ਸੰਕਟ ਉਸ ਨੂੰ ਪਰਖਣ ਵਾਸਤੇ ਵੈ ਉਸ ਆਪਣੇ ਅਧਿਕਾਰੀ ਨੂੰ ਸੰਕਟ ਦੁੱਖ ਵਾਲਾ ਕਰੇ, ਜਦੋਂ ਦੁੱਖ ਦੇ ਕੇ ਜਿਵੇਂ ਆਪੇ ਦੈਂਤ ਲਾ ਦਿੱਤੇ ਸੰਤ ਜਨਾਂ ਕੋ ਆਪੇ ਰਾਖਾ ਸੋਈ, ਇਸ ਪ੍ਰਕਾਰ ਜਦੋਂ ਪਰਖਣ ਵਾਸਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਸੇਵਕਾਂ ਨੂੰ ਪਰਖਣ ਵਾਸਤੇ ਕੋਈ ਕੋਈ ਨਾ ਕੋਈ ਕਿਸੇ ਪ੍ਰਕਾਰ ਦਾ ਵਿਘਨ ਪਾਉਣ, ਤੇ ਉਸ ਵੇਲੇ
ਸੇਵਕ ਭੱਜੈ।
ਜੇ ਸੇਵਕ ਭਗੌੜਾ ਹੋ ਜਾਵੇ, ਮੇਥੋਂ ਭਾਣਾ ਨਹੀਂ ਮੰਨਿਆ ਜਾਂਦਾ, ਕਹੇ ਜੀ ਮੈਂ ਨੀ ਸੇਵਾ ਇਹ ਭਾਣਾ ਮੰਨ ਸਕਦਾ, ਮੇਥੋਂ ਨੀ ਦੁੱਖ ਸਹਾਰਿਆ ਜਾਂਦਾ, ਕਿਉਂ ਸੇਵਕ ਹੋ ਕੇ ਭਗੌੜਾ ਹੋ ਜੇ ਜਾਂ ਸਾਹਿਬ ਸੰਕਟ ਦੇਣ ਵਾਲਾ ਹੋਵੇ, ਔਕੜ ਪੈ ਜੇ ਕਿਸੇ ਰਾਜੇ ਦੇ ਉੱਤੇ ਤੇ ਉਹਦਾ ਸੇਵਕ ਫਿਰ ਉਦੋਂ ਹੀ ਭੱਜ ਜੇ, ਭਗੌੜਾ ਹੋ ਜਾਵੇ।
ਕਿਰੰਕਾਲ ਨਾ ਜੀਵੈ।
ਜਿਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜਾ ਪਟਿਆ ਨਾਭੇ ਵਾਲੇ ਤੇ ਤਕਲੀਫ ਪੈ ਗਈ ਸੀ, ਉਸ ਵੇਲੇ ਦਾ ਜਿਹੜਾ ਅਹਿਲਕਾਰ ਸੀ ਉਸ ਵੇਲੇ ਝੱਟ ਗੌਰਮੈਂਟ ਦੇ ਨਾਲ ਮਿਲ ਗਿਆ ਸੀ, ਇਸ ਪ੍ਰਕਾਰ ਦੀ ਔਕੜ ਵੇਲੇ ਜਿਹੜਾ ਆਦਮੀ ਦੂਏ ਪਾਸੇ ਹੋ ਜਾਂਦਾ, ਉਸ ਵੇਲੇ ਫਰਕ ਹੀ ਪਾਉਂਦਾ ਨਾ ਉਸ ਆਪਣੇ ਮਾਲਕ ਨੂੰ। ਇਸੇ ਪ੍ਰਕਾਰ
ਚਿਰੰਕਾਲ
ਸਾਹਿਬ
ਸਾਹਿਬ ਸੰਕਟ ਵੈ ਸੇਵਕ ਭੱਜੈ।
ਸਾਹਿਬ ਮਾਲਕ ਸੰਕਟ ਵੈ ਉਸਦੇ ਤਾਂ ਹੀ ਪਰਖਣ ਵਾਸਤੇ ਦੇਵੇ, ਤੇ ਸੇਵਕ ਭਗੌੜਾ ਹੋ ਜਾਵੇ ਭੱਜੇ, ਮੰਨੇ ਨਾ ਭਾਣੇ ਨੂੰ, ਰਿਆਜ ਖੁਸ਼ ਹੋ ਕੇ ਨਾ ਚੱਲੇ।
ਚਿਰੰਕਾਲ ਨਾ ਜੀਵੈ ਦੂ ਕੁਲ ਲੱਜੈ।
ਉਹ ਚਿਰਕਾਲ ਤਾਂ ਨੀ ਜਿਉਂਦੇ ਰਹਿਣਾ ਉਹ ਸੇਵਕ ਨੇ, ਦੋ ਕੋਲ ਲੱਗਿਆ ਨਾਨਕਿਆਂ ਤੇ ਦਾਰਕਿਆਂ ਨੂੰ, ਦੋਹਾਂ ਕੋਲਾਂ ਨੂੰ ਸ਼ਰਮਿੰਦੇ ਕਰੂਗਾ ਉਹ ਆਦਮੀ ਜਿਹੜਾ ਮਾਲਕ ਦੀ ਰਜ਼ਾ ਵਿਚ ਨੀ ਚੱਲਦਾ, ਭਾਣਾ ਨੀ ਮੰਨਦਾ ਹੈ। ਚਿਰੰਕਾਲ ਨਾ ਜੀਏ, ਬਾਹਲਾ ਚਿਰਕਾਲ ਨੀ ਜਿਉਣਾ, ਦੋਵੇਂ ਕੋਲਾਂ ਨੂੰ ਲੱਗਿਆ ਭਰਾਵੇਗਾ, ਪਰਲੋਕ ਜਿਹੜੀਆਂ ਕੋਲਾਂ ਹੈ ਉਹ ਵੀ ਤੇ ਇਸ ਲੋਕ ਚ ਵੀ, ਦੋਹਾਂ ਨੂੰ ਸ਼ਰਮਿੰਦੇ ਕਰੇਗਾ। ਇਉਂ ਦੁਆਇਤ ਵਾਲਾ ਆਦਮੀ ਪਰਮੇਸ਼ਰ ਨਾਲ ਜੁਦਾਈ ਵਾਲਾ ਆ ਕੁੱਲ ਦੇ ਤਾਂ ਹੀ ਲੱਜਿਆ ਦੇ ਸਹਿਰ ਭਰਾ ਕਰੇਗਾ ਆਪਣੀਆਂ ਕੁਲਾਂ ਨੂੰ।
ਤੇਰੀ ਭਗਤ ਨਾ ਛੋਡੋ ਭਾਵੇ ਲੋਕ
ਹੱਸੇ। ਸੱਚੇ ਪਾਤਸ਼ਾਹ ਅਸੀਂ ਤਾਂ ਤੇਰੀ ਭਗਤੀ ਛੱਡਾਂਗੇ ਨਹੀਂ, ਹਰ ਵਕਤ ਆਪਦੀ ਭਗਤੀ ਕਰਦੇ ਰਹਾਂਗੇ, ਭਾਵੇਂ ਲੋਕ ਸਾਨੂੰ ਹਾਸੀ ਕਰਦੇ ਰਹਿਣ, ਮਖੌਲ ਕਰਨ ਵੀ ਲਓ ਨਾਮਦੇਵ ਨੂੰ ਦੇਖ ਲਓ ਹਾਥੀ ਅੱਗੇ ਸਿਰ ਦਿੱਤਾ ਹੈ, ਪਾਤਸ਼ਾਹ ਮੁਸਲਮਾਨ ਬਣਾਉਣਾ ਚਾਹੁੰਦਾ ਹੈ, ਅੱਠ ਘੜੀਆਂ ਦੀ ਮੋਹਲਤ ਦੇਤੀ ਹੈ, ਜਾਂ ਮੂਈ ਗਊ ਜਿਉਂਦੀ ਕਰੇ, ਤੇ ਜਾਂ ਇਹ ਨਾਮਦੇਵ ਮੁਸਲਮਾਨ ਬਣ ਜਾਵੇ, ਜਾਂ ਇਹਨੂੰ ਕਤਲ ਕੀਤਾ ਜਾਵੇਗਾ, ਇਸ ਪ੍ਰਕਾਰ ਕਹਿੰਦੇ ਮੈਂ ਭਾਵੇਂ ਕੁਝ ਹੋਵੇ, ਜਿਵੇਂ ਮਾਂ ਨੇ ਕਿਹਾ ਸੀ ਪੁੱਤ ਕੋਈ ਨੀ ਮੁਸਲਮਾਨ ਹੋ ਜਾ, ਰੁਦਨ ਕਰੇ ਨਾਮੇ ਕੀ ਮਾਂ ਛੋੜ ਰਾਮ ਕੀ ਨਾ ਭਜੇ ਖੁਦਾ ਹੈ, ਖੁਦਾ ਖੁਦਾ ਕਰਨ ਲੱਗ ਜਾ ਹੂ ਜਿਉਂਦਾ ਰਹੇਗਾ, ਮੈਂ ਤੈਨੂੰ ਵੇਖ ਕੇ ਜੀਵਾਂਗੀ। ਨਾਮਦੇਵ ਨੂੰ ਉਸੇ ਵੇਲੇ ਕਹਿਤਾ ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਂ ਹੈ, ਪਿੰਡ ਪਰੇ ਤੋਂ ਹਰ ਗੁਣ ਗਾਏ, ਨਾ ਮੈਂ ਤੇਰਾ ਬੱਚਾ ਤੂੰ ਮੇਰੀ ਮਾਂ ਨੀ, ਜਿਹੜੀ ਮੈਨੂੰ ਧਰਮ ਤੋਂ ਡਲਾਉਣੀ ਹੈ, ਮੇਰਾ ਸਰੀਰ ਡਿੱਗ ਪਏ ਤਾਂ ਵੀ ਮੈਂ ਮਹਾਰਾਜ ਦੇ ਗੁਣ ਗਾਉਂਦਾ ਰਹਾਂਗਾ, ਮੈਂ ਕਲਮਾ ਕਿਉਂ ਪੜਾਂਗਾ। ਇਸ ਪ੍ਰਕਾਰ ਸਾਧ ਸਿੰਘ ਜੀ ਭਗਤ ਨਾਮਦੇਵ ਜੀ ਨੇ ਆਪਣਾ ਨਿਸ਼ਚਾ ਦਿਖਾਇਆ ਹੈ।
ਤੇਰੀ ਭਗਤ ਨਾ ਛੋਡੋ,
ਹੇ ਮਹਾਰਾਜ ਆਪਦੀ ਭਗਤੀ ਨੀ ਅਸੀਂ ਛੱਡਾਂਗੇ,
ਭਾਵੇਂ ਲੋਕ ਹੱਸੇ,
ਭਾਵੇਂ ਲੋਕ ਮਖੌਲ ਹੀ ਕਰਨ, ਹਾਸੀ ਕਰਨ ਸਾਡੇ ਤਾਂ।
ਚਰਨ ਕਮਲ ਮੇਰੇ ਹੀ ਅਰੇ ਬਸੈ।
ਮੇਰੇ ਹਿਰਦੇ ਚ ਮਹਾਰਾਜ ਆਪਦੇ ਚਰਨ ਜੋ ਕਮਲ ਵੱਧ ਪ੍ਰਕਾਸ਼ ਰੂਪ ਹੈ, ਉਹ ਮੇਰੇ ਹਿਰਦੇ ਚ ਵਸਦੇ ਰਹਿਣਾ ਸੀ, ਕਿਰਪਾ ਕਰੋ।
ਰਹਾਉ ਜੈਸੇ ਆਪਣੇ ਧਨ ਹੈ ਪ੍ਰਾਣੀ ਮਰਨ ਮੰਡ,
ਜਿਸ ਪ੍ਰਕਾਰ ਆਪਦੇ ਧਨ ਵਾਸਤੇ ਪ੍ਰਾਣੀ ਚੋਰਾਂ ਡਾਕੂਆਂ ਨੂੰ ਦੇਣ ਤੋਂ ਜਿੰਨਾ ਚਿਰ ਜਿਉਂਦਾ ਰਹੇ ਹੱਥ ਆਪਦਾ ਸਰੀਰ ਚ ਬਾਲਵਾ ਹੈ ਆਪਣਾ ਮਰਨਾ ਮੰਡ ਲੈਂਦਾ ਰਚ ਲੈਂਦਾ, ਪਰ ਜਿਉਂਦਾ ਪਦਾਰਥ ਨਹੀਂ ਆਪਦਾ ਕਿਸੇ ਨੂੰ ਦੇ ਸਕਦਾ।
ਤੈਸੀ ਸੰਤ ਜਨਾ ਰਾਮ ਨਾਮ ਨਾ ਛੱਡ,
ਸੰਤਾਂ ਨੇ ਆਪਣਾ ਧਨ ਮਹਾਰਾਜ ਦਾ ਨਾਮ ਸਮਝਿਆ ਹੋਇਆ, ਉਹ ਜਿਉਂਦਿਆਂ ਜੀ ਪਰਮੇਸ਼ਰ ਦੇ ਨਾਮ ਨੂੰ ਸੰਤ ਜਨ ਨਹੀਂ ਕਦੇ ਛੱਡਦੇ। ਸਰੀਰ ਭਾਵੇਂ ਚਲਿਆ ਜਾਵੇ ਪਰ ਮਹਾਰਾਜ ਦਾ ਭਜਨ ਨਹੀਂ ਉਹ ਛੱਡ ਸਕਦੇ, ਇਹ ਉਹਨਾਂ ਨੇ ਅਸਲੀ ਧੰਨ ਸਮਝਿਆ ਹੈ।
ਗੰਗਾ ਗਯਾ ਗੋਦਾਵਰੀ,
ਸਤਸੰਗ ਜੀ ਕੋਈ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਹੈ, ਕੋਈ ਗਿਆ ਜੀ ਤੇ ਜਾਂਦੇ ਹੈ, ਕੋਈ ਗੋਦਾਵਰੀ ਤੇ ਜਾਂਦੇ ਹੈ।
ਸੰਸਾਰ ਕੇ ਕੰਮ,
ਇੱਕ ਸੰਸਾਰ ਦੀਆਂ ਕਾਮਨਾ ਦੇ ਵਧੇ ਲੋਕ ਜਾਂਦੇ ਵੀ ਗਿਆ ਜੀ ਤੇ ਗਿਆਸਰ ਦੇਣ ਦੇ ਕਰਕੇ ਕਲਿਆਣ ਹੋ ਜਾਵੇਗੀ ਭਗਵਾਨ ਕੀਤੀ ਸੀ। ਇਸ ਪ੍ਰਕਾਰ ਗੰਗਾ ਤੇ ਕੋਈ ਗੋਦਾਵਰੀ ਦੇ ਉੱਤੇ ਜਾਂਦੇ ਹਨ, ਪੰਡਰਪੁਰ ਜਾਂਦੇ ਹਨ, ਕੋਈ ਗੰਗਾ ਆਦਿਕਾਂ ਤੇ ਜਾਂਦੇ ਹਨਗੇ। ਸੰਸਾਰ ਦੀ ਕਾਮਨਾ ਦੇ ਵਧੇ ਹੋਏ ਭਗਤ ਤੁਲਸੀਦਾਸ ਜੀ ਜਿਸ ਵੇਲੇ ਪਰਮੇਸ਼ੁਰ ਦਾ ਚਿੰਤਨ ਕਰਦੇ ਸਨ, ਇਹ ਤੀਰਥ ਯਾਤਰਾ ਕਰਨ ਵਾਸਤੇ ਗਏ ਤੇ ਮਗਰੋਂ ਸੰਤ ਦਾ ਰੂਪ ਧਾਰ ਕੇ ਭਗਵਾਨ ਆਏ। ਕਹਿੰਦੇ ਭਾਈ ਤੁਲਸੀਦਾਸ ਜੀ ਕਿੱਥੇ ਗਏ ਹੋਏ ਹਨ? ਕਈਆਂ ਥਾਵਾਂ ਵਿੱਚ ਤੁਲਸੀਦਾਸ ਪਹਿਲੀ ਪੁਰਾਣੀ ਭਗਤ ਮਾਲਾ ਵਿੱਚ ਛੱਜੂ ਭਗਤ ਦਾ ਜ਼ਿਕਰ ਆਉਂਦਾ। ਸੋ ਤੁਲਸੀਦਾਸ ਜੀ ਦੇ ਤਾਂ ਹੀ ਜਦੋਂ ਪੁੱਛਿਆ ਆ ਕੇ, ਕਹਿੰਦੇ ਜੀ ਤੀਰਥ ਯਾਤਰਾ ਗਏ ਆ, ਕਹਿੰਦੇ ਨਹੀਂ ਸੌਦਾ ਖਰੀਦਣ ਗਏ ਆ। ਜਿਸ ਵੇਲੇ ਕਿਹਾ ਫਿਰ ਦੁਬਾਰਾ ਜਦੋਂ ਆਏ ਭਗਤ ਜੀ ਵਾਪਸ, ਉਸ ਵੇਲੇ ਪੁੱਛਿਆ ਕੋਈ ਮਗਰੋਂ ਵੀ ਆਇਆ ਸੀ? ਕਿ ਹਾਂ ਇੱਕ ਸੰਤ ਆਏ ਸਨ, ਉਹ ਪੁੱਛਦੇ ਸੀ ਕਿ ਤੁਲਸੀਦਾਸ ਜੀ ਕਿੱਥੇ ਗਏ, ਅਸੀਂ ਕਿਹਾ ਤੀਰਥ ਯਾਤਰਾ ਨੂੰ, ਉਹ ਕਹਿੰਦੇ ਨਹੀਂ ਸੌਦਾ ਖਰੀਦਣ ਗਏ। ਇਹ ਸੁਣ ਕਰਕੇ ਕਿਹਾ ਵੀ ਪੁੱਤਰ ਸੀ ਨੂੰ ਖਿਆਲ ਕੀਤਾ ਵੀ ਇਹ ਮੇਰੀ ਯਾਤਰਾ ਪੂਰੀ ਨਹੀਂ ਹੋਈ। ਉਸ ਵੇਲੇ ਫਿਰ ਠਾਕਰਾਂ ਦੀਆਂ ਮੂਰਤੀਆਂ ਮੋੜਨ ਵਾਸਤੇ ਤੁਰ ਗਿਆ। ਜੋ ਮੂਰਤੀਆਂ ਮੋੜਨ ਵਾਸਤੇ ਗਿਆ ਫਿਰ ਸੰਤ ਰੂਪ ਧਾਰ ਕੇ ਮਹਾਰਾਜ ਆਏ, ਕਹਿਣ ਲੱਗੇ ਤੁਲਸੀਦਾਸ ਜੀ ਕਿੱਥੇ ਗਏ ਹੈ? ਅਕੇ ਮਹਾਰਾਜ ਜੀ ਤੀਰਥ ਯਾਤਰਾ, ਕਹਿੰਦੇ ਨਹੀਂ ਸੌਦਾ ਮੋੜਨ ਗਏ। ਫਿਰ ਵਾਪਸ ਆਇਆ ਪੁੱਛਿਆ, ਕਹਿੰਦੇ ਉਹ ਕਿਹਾ ਸੌਦਾ ਮੋੜਨ ਗਏ ਹੈ, ਕਹਿੰਦੇ ਉਹ ਯਾਤਰਾ ਪੂਰੀ ਨਾ ਹੋਈ ਮੇਰੀ। ਫਿਰ ਨਿਸਕਾਮ ਹੋ ਕੇ ਗਏ। ਉਸ ਤੀਜੀ ਵਾਰ ਫਿਰ ਮਹਾਰਾਜ ਸਰੂਪ ਧਾਰ ਕੇ ਆਏ, ਕਹਿੰਦੇ ਹਾਂ ਹੁਣ ਯਾਤਰਾ ਕਰਨ ਗਿਆ। ਇਸੇ ਪ੍ਰਕਾਰ ਕਈ ਲੋਕ ਇਉਂ ਸੌਦੇ ਪੱਤੇ ਕਰਨ ਵਾਸਤੇ ਜਾਂਦੇ ਵੀ ਨਾ ਦੀਵਾਲੀ ਨਾ ਆਵਾਂਗੇ, ਨਾ ਸੌਦਾ ਖਰੀਦ ਲਿਆਵਾਂਗੇ। ਇਸ ਪ੍ਰਕਾਰ ਜਿਹੜੇ ਕਾਮਨਾ ਦੇ ਵਧੇ ਜਾਂਦੇ ਹੈ ਉਹ ਸਤਸੰਗ ਜੀ ਯਾਤਰਾ ਨੂੰ ਨਹੀਂ ਜਾਂਦੇ। ਸਾਹਿਬ ਕਹਿੰਦੇ ਹਨ
ਸੰਸਾਰ ਕੇ ਕੰਮ,
ਗੰਗਾ ਤੇ ਜਾਇਆ ਏ ਚਾਹੇ ਗੋਦਾਵਰੀ ਤੇ ਜਾਇਆ ਏ ਤੇ ਚਾਹੇ ਗਿਆ ਜੀ ਤੇ ਜਾਇਆ ਏ, ਸੰਸਾਰ ਦੀ ਕਾਮਨਾ ਦੇ ਵਧੇ ਲੋਕ ਜਾਂਦੇ ਆ ਤੀਰਥਾਂ ਤੇ, ਕੋਈ ਨਾ ਕੋਈ ਕੰਮ ਹੁੰਦਾ ਹੈ। ਨਾ ਇਹ ਕਹਿੰਦੇ ਬਾਬਾ ਜੀ ਦਰਸ਼ਨ ਹੈ ਮੁੰਜ ਬਗੜੇ ਦਾ ਸੌਦਾ ਕਰ ਲਿਆਵਾਂਗੇ, ਇਉਂ ਸਮਝਦੇ ਹਨ।
ਨਾਰਾਇਣ ਸੋ ਪ੍ਰਸੰਨ ਹੋਏ,
ਕਹਿੰਦੇ ਜੇ ਨਾਰਾਇਣ ਪਰਮੇਸ਼ਰ ਸੋ ਭਲੀ ਪ੍ਰਕਾਰ ਪ੍ਰਸੰਨ ਹੋਵੇ
ਤਾਂ ਸੇਵਕ ਨਾਮ,
ਨਾਮਦੇਵ ਜੀ ਕਹਿੰਦੇ ਸੇਵਕ ਭਾਵ ਧਾਰ ਕੇ, ਨਾਮਦੇਵ ਜੀ ਕਹਿੰਦੇ ਭਜਨ ਪਰਮੇਸ਼ਰ ਦਾ ਭਜਨ ਕੀਤਾ ਜਾਂਦਾ, ਵਾਹਿਗੁਰੂ ਦੀ ਪੂਰੀ ਪ੍ਰਸੰਨਤਾ ਹੋਵੇ ਤਾਂ ਨਾਮਦੇਵ ਜੀ ਕਹਿੰਦੇ ਸੇਵਾ ਭਾਵ ਹੁੰਦਾ ਹੈ। ਨਹੀਂ ਤਾਂ ਲੋਕ ਸੌਦਿਆਂ ਚ ਹੀ ਲੱਗੇ ਰਹਿੰਦੇ ਹਨ, ਕੋਈ ਖਰੀਦ ਆਏ ਕੋਈ ਫਰੋਖਤ ਕਰੇ ਆਏ।
ਲੋਭ ਲਹਿਰ ਅਤ ਨੀਜਰ ਬਾਜੈ,
ਭਗਤ ਨਾਮਦੇਵ ਜੀ ਵਾਹਿਗੁਰੂ ਅੱਗੇ ਬੇਨਤੀ ਕਰਦੇ ਹਨ, ਹੇ ਪਰਮੇਸ਼ਰ ਜਿਹੜੀ ਲੋਭ ਦੀ ਲਹਿਰ ਹੈ ਇਹ ਅਤ ਨੀਜਰ ਨਾ ਇੱਕ ਰਸ ਹੈ, ਇੱਕ ਰਸ ਮਾਰਾ ਬਾਜਿਆ ਪ੍ਰਗਟ ਹੋ ਰਹੀ ਹੈ। ਲੋਭ ਦੀ ਲਹਿਰ ਬੜੀ ਭਾਰੀ ਉੱਠ ਰਹੀ ਹੈ ਜੀਆਂ ਦੇ ਅੰਦਰ। ਲੋਭ ਜਿਹੜਾ ਹੈ ਇਹ ਸੰਸਾਰਿਆਂ ਨੂੰ ਖਰਾਬ ਕਰ ਦਿੱਤਾ ਹੈ। ਇੱਕ ਰਸ ਲਹਿਰ ਅਸੀਂ ਉੱਠਦੀ
ਹੈ, ਕੇਸਵ
ਜਿਵੇਂ ਸਮੁੰਦਰ ਹੁੰਦਾ ਇਸ ਪ੍ਰਕਾਰ ਹੈ ਇਹ ਲੋਭ ਦੀ ਲਹਿਰ। ਇਹਦੇ ਵਿੱਚ ਲੋਭੀ ਆਦਮੀ ਦਾ ਚਿੱਤ ਜਿਵੇਂ ਆਕਾਸ਼ ਨਹੀਂ ਭਰਿਆ ਜਾਂਦਾ, ਐਂ ਭਰਿਆ ਨਹੀਂ ਜਾਂਦਾ। ਤੇ ਕਾਇਆ ਡੁੱਬੈ ਕੇਸਵਾ, ਕਾਇਆ ਬੁੱਧੀ ਇਹਦੇ ਵਿੱਚ ਪੈ ਕੇ ਹੇ ਕੇਸ਼ਵ ਪਰਮੇਸ਼ਰ ਕੇਸਾਂ ਧਾਰੀ, ਹੇ ਕਿੰਨ ਸੇਤੀ ਕੇਸਵਾ ਜਲ ਚ ਸਹਿਣ ਕਰਨ ਵਾਲੇ ਪਰਮੇਸ਼ਰ। ਇਹ ਕਾਇਆ ਬੁੱਧ ਜਿਹੜੀ ਇਹਨਾਂ ਪਦਾਰਥਾਂ ਚ ਲੱਗ ਕੇ ਡੁੱਬ ਰਹੀ ਹੈ, ਮਿੱਥਿਆ ਪਦਾਰਥਾਂ ਨੂੰ निश्चय करन लगी होई है। देवी इहदे च डुब रही है लोभ विच।
संसार समुंदे तार गोविंदे।
फिर बेनती करदे ने, हे गोविंद परमेश्वर, यह संसार तो समुद्र की न्याई है, संस्कृति संसार आ, जेड़ा प्रणाम भाव नू प्राप्त हुंदा जा उनू संसार कही दा है। यह समुद्र तो संसार तो
तार गोविंद,
हे गोविंद पृथ्वी राखे परमेश्वर सानू तार लो,
तार लै बाप बीठ ला।
फिर बेनती कर दे, हे बापू पिता जी, हे बीठल भगवान, हे भगत पंडित जी, इट नू लै के बीठल उत्पत्ति पालना लैता करन वाले सानू तार लै, कृपा करो। बाणी ना मन करके, बाणी करके, शरीर करके बेनती करदे हन।
रहाओ अनल बेड़ा हो खेव ना साको।
हे महाराज जी, अनल ना अग है विच, समुद्र दे जो अग हुंदी है बड़वा ना लगनी, जे बेड़ा पै जावे ते उहदे विच ही घूमण घेरी दे पै के गर्क हो जांदा है। इसे प्रकार तृष्णा रूपी अग है सच्चे पातशाह, जिहदे बुद्ध रूपी बेड़ा साडा पिया होया, असीं खेव ना सहारे नाल इहनू खेव चला नहीं सकदे हां चंगे पासे। इस प्रकार अनल नाम पौन का भी है, पौन है वाशना दी, वाशन जो हवा चल पे उल्टी उदो बेड़िया भी उल्टा के मार दी है। इस प्रकार महाराज जिहड़ी हवा है वाशना दी, इहदे बुद्ध रूपी बेड़े नूं मैं खेव सहारे दे नाल चला नहीं सकदा हां, आपदी तरफ नूं लिया नहीं सकदा हां।
तेरा पार ना पाया बीठला।
हे बीठल भगवान, तेरा पारा वार नहीं पाया, जन तू बेअंत है, तेरा किसे गुणा करके, वड्याई करके, साधना करके आपदा पारा वार नहीं किसे प्रकार पाया जांदा। हे परमेश्वर
हो दयाल सतगुर मेल तू।
हे महाराज, आप दया दे घर हो, साडे ते भी दयालु होवो, सानू सतगुरां दे नाल मिलो।
मोको पार उतारे केसवा।
केशव परमेश्वर, मैनू सतगुरु जी पार संसार समुद्र तो उतार के मुक्त रूपी किनारे ते पहुंचा देण, यह चाहुंदे हां असीं।
नामा कह हो तर पीना जानो।
ये कहण नामदेव तू आप ही तर जा, ਤਾਂ ਨਾਮਦੇਵ ਜੀ ਬੇਨਤੀ ਕਰਦੇ, ਹੈ ਮਹਾਰਾਜ ਮੈਂ ਤਰਨ ਵੀ ਨਹੀਂ ਜਾਣਦਾ ਹਾਂ।
ਮੁੱਕ ਬਾਹ ਦੇ ਬਾਹ ਦੇ ਬੀਠ ਲਾ।
ਜਿਹੜਾ ਸਾਧ ਸਿੰਘ ਜੀ ਤਰਨ ਨਾ ਜਾਣਦਾ ਹੋਵੇ ਉਹਨੂੰ ਆਪਣੀ ਬਾਂਹ ਪਕੜਾ ਕੇ, ਮੋਢਾ ਪਕੜਾ ਕੇ ਤਾਰ ਲਈਦਾ ਹੈ। ਇਸੇ ਪ੍ਰਕਾਰ ਮਹਾਰਾਜ ਮੈਂ ਤਰਨ ਨਹੀਂ ਜਾਣਦਾ, ਮੇਰੇ ਤੇ ਕਿਰਪਾ ਰੂਪੀ ਭੁਜਾ ਦੇ ਦਿਓ, ਮੈਨੂੰ ਭਗਤੀ ਨੂੰ ਭੁਜਾ ਪਕੜਾ ਦਿਓ। ਹੇ ਬੀਠਲ ਭਗਵਾਨ, ਆਪਦੀ ਕਿਰਪਾ ਕਰਕੇ ਸੰਸਾਰ ਸਮੁੰਦਰ ਤੋਂ ਉਤਾਰ ਲਓ, ਕਿਰਪਾ ਕਰਕੇ ਭਗਤਾਂ ਦੀ ਸੰਗਤ ਰੂਪੀ ਭੁਜਾਂ ਪਕੜਾਓ ਸਾਨੂੰ ਸੱਚੇ ਪਾਤਸ਼ਾਹ, ਬ੍ਰਹਮਾਕਾਰ ਬਿਰਤੀ ਨੂੰ ਭੁਜਾਂ ਪਕੜਾਓ, ਕਿਰਪਾ ਰੂਪੀ ਭੁਜਾਂ ਪਕੜਾਓ, ਭਗਤੀ ਨੂੰ ਭੁਜਾਂ ਪਕੜਾ ਲਓ। ਹੇ ਬੀਠਲ ਪਰਮੇਸ਼ਰ,
ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ।
ਇਹ ਸਾਧ ਸੰਗਤ ਜੀ, ਨਾਮਦੇਵ ਜੀ ਦਾ ਜੋ ਪਵਿੱਤਰ ਸ਼ਬਦ ਹੈ ਇਸ ਵਿਚ ਉਚਾਰਨ ਕਰਦੇ ਹਨ। ਭਗਤ ਨਾਮਦੇਵ ਜੀ ਦੁਆਰਕਾ ਵੀ ਜਦੋਂ ਰਿਹਾ ਕਰਦੇ, ਇਹ ਤੜਕੇ ਉੱਠ ਕੇ ਪਹਿਲਾਂ ਸਵੇਰੇ ਹੀ ਇੱਕ ਲੀੜਿਆਂ ਦੀ ਪੰਡ ਲੈ ਜਾ ਕਰਦੇ ਵਸਤਰਾਂ ਦੀ, ਉਹ ਜਾ ਕੇ ਇਸ਼ਨਾਨ ਕਰਕੇ ਧੋਣ ਲੱਗ ਜਾ ਕਰਦੇ, ਤੇ ਮਗਰੋਂ ਜਿਹੜੇ ਵਸਤਰਾਂ ਦੀ ਪੰਡ ਲੋਕਾਂ ਦੀ ਹੋਇਆ ਕਰਦੀ, ਉਹ ਇਹਦੇ ਘਰ ਵਾਲੀ ਭਗਤਨੀ ਦਾ ਨਾਂ ਲਾਡਲੀ ਸੀ ਇੱਥੇ ਬਾਣੀ ਦੇ ਅਨੁਸਾਰ, ਉਹ ਹੌਲੀ ਹੌਲੀ ਮਗਰੋਂ ਗੱਡੀ ਦੇ ਤਾਈ ਬੈਲ ਜੋੜ ਕੇ ਗੱਡੀ ਦੇ ਉੱਤੇ ਲੱਦ ਕੇ ਜਿਹੜੀਆਂ ਪੰਡਾਂ ਬਾਕੀ ਨੇ ਹੋਇਆ ਕਰਨ ਲੀੜਿਆਂ ਦੀਆਂ, ਉੱਥੇ ਦੁਆਰਕਾ ਵਿੱਚ ਪ੍ਰਵਾਸ ਖੇਤਰ ਤੇ ਲੈ ਜਾਇਆ ਕਰਦੀ, ਗੋਮਤੀ ਨਦੀ ਦੇ ਕਿਨਾਰੇ ਤੇ। ਇਸ ਪ੍ਰਕਾਰ ਸਾਧ ਸੰਗਤ ਜੀ ਵਸਤਰ ਨਾਮਦੇਵ ਜੀ ਧੋ ਕੇ ਤੇ ਪਰਮੇਸ਼ਰ ਦਾ ਭਜਨ ਕਰਿਆ ਕਰਦੇ। ਇੱਕ ਵਾਰੀ ਸੰਕਲਪ ਹੋ ਗਿਆ ਸੀ ਜੇ ਘੋੜੀ ਮਿਲ ਜੇ ਤਾਂ ਚੰਗਾ ਹੈ, ਉਸ ਵੇਲੇ ਬਛੇਰੀ ਚੱਕਣੀ ਪਈ ਸੀ। ਮਹਾਰਾਜ ਸਾਹਿਬ ਨੇ ਕਿਹਾ, ਹਲੇ ਯਾਰਾਂ ਖੁਸ਼ਖਬਰੀ, ਹਾਂ ਬਲਬਲ ਜਾਓ, ਹਾਂ ਬਲਬਲ ਜਾਓ, ਨੀਕੀ ਤੇਰੀ ਬਗਾਰੀ ਆਲੇ ਤੇਰਾ ਨਾਂ। ਇਹ ਕਹਿਣ ਤੋਂ ਮਹਾਰਾਜ ਨੇ ਕਿਹਾ, ਜੇ ਕਹੇ ਨਾਮਦੇਵ ਤੇ ਤਵੇਲੇ ਬਣਾ ਦੇਈਏ, ਪਰ ਲਿੱਧ ਉਠਾਉਂਦਾ ਫਿਰੇਗਾ ਕੀ ਕਰੇਗਾ, ਇਹ ਸੰਕਲਪ ਨਾ ਕਰ। ਭਗਤ ਨਾਮਦੇਵ ਨੇ ਸੰਕਲਪ ਛੱਡ ਦਿੱਤਾ ਸੀ, ਫਿਰ ਇਹ ਗੱਡੀ ਦੇ ਤਾਈ ਇਹ ਘਰ ਵਾਲੀ ਲਿਜਾਇਆ ਕਰੇ ਤੇ ਨਾਮਦੇਵ ਜੀ ਪਰਮੇਸ਼ਰ ਦਾ ਸਿਮਰਨ ਕਰਦੇ ਆ ਉਸ ਦਿਨ ਵਸਤਰ ਕੋਈ ਨੀ ਧੋਤੇ। ਵਸਤਰ ਨਾ ਧੋਣ ਤੋਂ ਬਾਕੀ ਦੇ ਧੋਬੀਆਂ ਨੇ ਸਾਰੇ ਲੀੜੇ ਧੋ ਲਏ ਆ, ਨਾਮਦੇਵ ਜੀ ਉਵੇਂ ਗੱਠਬੰਨੀ ਪਈ ਹੈ ਤੇ ਸਿਮਰਨ ਵਿਚ ਮਸਤ ਹੋਏ ਬੈਠੇ ਹੈ, ਕੋਈ ਵਸਤਰ ਨੀ ਜੇ ਧੋਤਾ। ਇਹ ਲਾਡਲੀ ਆ ਕੇ ਕਹਿੰਦੀ ਮਹਾਰਾਜ ਤੁਸੀਂ ਕੋਈ ਵਸਤਰ ਨੀ ਧੋਤਾ। ਉਹ ਜਿਹੜਾ ਬਚਨ ਬਲਾਸ ਹੋਇਆ ਆਪੋ ਵਿਚ ਹੀ ਉਸ ਸ਼ਬਦ ਦੇ ਪਹਿਲੇ ਅਰਥ ਕਿ ਉਹ ਕਹਿੰਦੇ ਹਨ
ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ।
ਸਹੀ ਪਹਿਲਾਂ ਅਵਲ ਆਦਿ ਵਿਚ ਭਗਤ ਨਾਮਦੇਵ ਜੀ ਇੱਕ ਪੰਡ ਲੈ ਆ ਕਰਦੇ ਵਸਤਰਾਂ ਦੀ, ਉਹ ਜਾ ਕੇ ਉਥੇ ਗੋਮਤੀ ਨਦੀ ਦੇ ਕਿਨਾਰੇ ਤੇ ਧੋ ਲਿਆ ਕਰਦੇ। ਇਸ ਪ੍ਰਕਾਰ ਵਸਤਰ ਧੋਣ ਤੋਂ ਬਾਅਦ ਇਹ ਲਾਡਲੀ ਦਿਨ ਚੜੇ ਆਪਦਾ ਘਰ ਦਾ ਵਿਹਾਰ ਕਰਕੇ ਫਿਰ ਉਹ ਵਸਤਰ ਗੱਡੀ ਦੇ ਤੇ ਲੱਦ ਕੇ ਲੈ ਜਾਇਆ ਕਰਦੀ। ਇਹ ਉਹ ਕਿਸ ਪ੍ਰਕਾਰ ਚੱਲਿਆ ਕਰਦੀ?
ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ।
ਸਹੀ ਜੀ ਪਹਿਲਾਂ ਅਵਲ ਆਦ ਚ ਨਾਮਦੇਵ ਜੀ ਚਲੇ ਜਾਇਆ ਕਰਦੇ, ਫਿਰ ਧੂੜ ਮਣੀ ਧੂੜ ਦੀ ਭਰੀ ਹੋਈ ਜਿਹੜੀ ਧੂੜ ਮਈ ਬਣੀ ਹੋਈ ਧੂੜ ਦੀ ਜਿਹੜੀ ਗੱਡੀ ਹੈ ਬੇਅੰਤ ਧੂੜ ਦੀ ਭਰੀ ਹੋਈ ਜਿਹੜੀ ਹੈ ਉਹ ਗੱਡੀ ਨੂੰ ਲੈ ਕਰਕੇ ਲਾਡਲੀ ਭਗਤ ਨਾਮਦੇਵ ਦੇ ਘਰ ਦੀ ਸੁਪਤਨੀ ਸਹਿਜ ਅਵਲ ਗਾਡੀ
ਸਹਿਜ ਅਵਲ ਧੂੜ ਮਣੀ ਗਾਡੀ ਚਾਲ
ਧੂੜ ਦੀ ਮਣੀ ਭਰੀ ਹੋਈ ਧੂੜ ਮਈ ਰੂਪ ਬਣੀ ਹੋਈ ਗੱਡੀ ਲੈ ਕੇ ਲਾਡਲੀ ਚੱਲਿਆ ਕਰਦੀ।
ਪਿੱਛੇ ਤਿਨਕਾ ਲੈ ਕਰ ਹਾਂਕਤੀ।
ਉਸ ਗੱਡੀ ਨੂੰ ਤਿਨਕਾ ਕੱਖ ਲੈ ਕੇ ਹੱਥ ਵਿਚ ਨਿੱਕਾ ਜਿਹਾ ਡੱਕਾ ਲੈ ਕੇ ਉਹ ਹੱਕਿਆ ਕਰਦੀ ਗੱਡੀ ਦੇ ਤਾਈ।
ਜੈਸੇ ਪਨਕਤ ਥਰੂ ਟਿਟ ਹਾਂਕਤੀ।
ਜਿਸ ਪ੍ਰਕਾਰ ਕਹਿੰਦੇ ਪਨਕਤ ਨਾ ਗੋਬਰ ਦੀ ਗੋਲੀ ਦੇ ਤਾਈ ਥਰੂ ਟਿਟ ਹਾਂਕਤੀ। ਟਿੱਟਣ ਜਿਹੜੀ ਭੂੰਡੀ ਜੀ ਹੁੰਦੀ ਹੈ ਜਿਸ ਨੂੰ ਰਾਜੇ ਦੀ ਘੋੜੀ ਵੀ ਕਹਿੰਦੇ ਵੱਡੇ ਸਾਰੇ ਜਿਹੜੇ ਗੋਹੇ ਦੇ ਤਾਈ ਕਾਲੇ ਜੇ ਭੂੰਡ ਹੁੰਦੇ ਲੰਮੀਆਂ ਲੱਤਾਂ ਵਾਲੇ ਉਹ ਇੱਕ ਤਾਂ ਉਹ ਗੋਲੀ ਜੀ ਨੂੰ ਖਿੱਚਦੀ ਹੁੰਦੀ ਹੈ ਤੇ ਇੱਕ ਪਿੱਛੋਂ ਧੂੰ ਪਰੇ ਖਿੱਚਦੀ ਹੁੰਦੀ ਦੂਈ ਦੂਸਰੇ ਪਾਸੋਂ ਧੱਕਦੀ ਹੁੰਦੀ ਹੈ। ਇਸੇ ਪ੍ਰਕਾਰ ਦ੍ਰਿਸ਼ਟਾਂਤ ਦਿੰਦੇ ਹਨ
ਜੈਸੇ ਪਨਕਤ ਥਰੂ ਟਿਟ ਹਾਂਕਤੀ।
ਜਿਸ ਪ੍ਰਕਾਰ ਪਨਕਤ ਗੋਬਰ ਦੀ ਗੋਲੀ ਦੇ ਤਾਈ ਥਰੂ ਧੂੰਦੀ ਹੈ ਟਿਟ ਜਿਹੜੀ ਭੂੰਡੀ ਹੈ ਤੇ ਉਹ ਘੋੜੀ ਰਾਜੇ ਵੀ ਜਿਸ ਨੂੰ ਕਹਿੰਦੇ ਪੰਜਾਬ ਦੇ ਵਿਚ ਤੇ ਭੂੰਡੀ ਜਿਸ ਨੂੰ ਕਹਿੰਦੇ ਹਨ ਉਹ ਹੱਕ ਦੀ ਇੱਕ ਹੱਕ ਦੀ ਹੈ ਇੱਕ ਧੂੰਦੀ ਹੈ ਦੋਹਾਂ ਚ ਇਵੇਂ ਕਹਿੰਦੇ ਪਿੱਛੋਂ ਨਾਮਦੇਵ ਦੀ ਇਸਤਰੀ ਹੱਕਿਆ ਕਰਦੀ ਗੱਡੀ ਨੂੰ ਤੇ ਅੱਗੋਂ ਬੈਲ ਉਸ ਨੂੰ ਧੋਇਆ ਕਰਦਾ।
ਸਰ ਧੋਵਨ ਚਾਲੀ ਲਾਡਲੀ।
ਉੱਥੇ ਸਰੋਵਰ ਦੇ ਉੱਤੇ ਗੋਮਤੀ ਨਦੀ ਦੇ ਉੱਤੇ ਲਾਡਲੀ ਜਿਹੜੀ ਭਗਤ ਨਾਮਦੇਵ ਦੀ ਪਿਆਰੀ ਇਸਤਰੀ ਹੈ ਉਹ ਧੋਣ ਵਾਸਤੇ ਵਸਤਰ ਲੈ ਕੇ ਚੱਲੀ।
ਰਹਾਉ ਧੋਬੀ ਧੋਵੈ ਬਿਰਹਿ ਬਿਰਾਤਾ।
ਆ ਕੇ ਕੀ ਵੇਖਿਆ ਨਾਮਦੇਵ ਨੂੰ, ਬਾਕੀ ਦੇ ਧੋਬੀ ਸਾਰੇ ਵਸਤਰ ਧੋਈ ਜਾਂਦੇ ਹੈ, ਨਾਮਦੇਵ ਕੁਝ ਨੀ ਕਰਦਾ, ਉਵੇਂ ਪੰਡ ਬੰਨੀ ਪਈ ਹੈ ਤੇ ਬਿਨਾਂ ਪ੍ਰੇਮ ਵਿਚ ਵਿਸ਼ੇਸ਼ ਕਰਕੇ ਰੰਗਿਆ ਹੋਇਆ ਹੈ, ਕੋਈ ਵਸਤਰ ਨੀ ਧੋਂਦਾ, ਲਿਵ ਲੱਗੀ ਹੋਈ ਹੈ, ਮਸਤ ਹੋਏ ਬੈਠੇ ਹਨ।
ਹਰ ਚਰਨ ਮੇਰਾ ਮਨ ਰਾਤਾ।
ਪੁੱਛਿਆ ਮਹਾਰਾਜ ਬਾਕੀ ਦੇ ਲੀੜੇ ਧੋਬੀਆਂ ਸਾਰਿਆਂ ਨੂੰ ਧੋ ਲੇ ਤੁਸੀਂ ਉਸੇ ਤਰ੍ਹਾਂ ਬੈਠੇ ਹੋ ਤਾਂ ਨਾਮਦੇਵ ਜੀ ਕਹਿੰਦਾ ਹੇ ਲਾਡਲੀ ਮੇਰਾ ਵਾਹਿਗੁਰੂ ਦੇ ਚਰਨਾਂ ਚ ਮਨ ਰੰਗਿਆ ਗਿਆ, ਮੇਥੋਂ ਨੀ ਅੱਜ ਵਸਤਰ ਧੋਤੇ ਜਾਂਦੇ। ਇਹ ਜਵਾਬ ਦਿੱਤਾ ਉਸ ਵੇਲੇ, ਉਸ ਵੇਲੇ ਭਗਤਨੀ ਨੂੰ ਵੀ ਨਾਮ ਰੰਗ ਚ ਰੰਗ ਕੇ ਇੱਕ ਰਸ ਲੀਨ ਕਰ ਲਿਆ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਭਗਤਾਂ ਦਾ ਸੰਵਾਦ ਹੈ। ਇਸੇ ਪ੍ਰਕਾਰ ਅੰਤਰੀਵ
ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ।
ਸਹਿਜੇ ਕਹਿੰਦੇ ਅਵਲ ਆਦ ਪਰਮੇਸ਼ਰ ਦੀ ਨੀਅਤ ਅਨੁਸਾਰ ਧੂੜ ਮਣੀ ਇਹ ਪੰਜਾਂ ਤੱਤਾਂ ਦੀ ਮਣੀ ਬਣੀ ਹੋਈ ਜਿਹੜੀ ਇਹ ਗੱਡੀ ਹੈ ਧੂੜ ਰੂਪ ਧਰਤੀ ਆਦਿਕ ਪਾਉਣ ਪਾਣੀ ਆਦਿਕ ਪੰਜਾਂ ਤੱਤਾਂ ਦੀ ਇਹ ਧੂੜ ਦੀ ਮਣੀ ਹੋਈ ਬਣਾਵਟ ਬਣੀ ਹੋਈ ਅਵਲ ਆਦ ਤੋਂ ਪਰਮੇਸ਼ਰ ਦੀ ਨੀਅਤ ਅਨੁਸਾਰ ਇਹ ਦੇਹ ਰੂਪੀ ਗੱਡੀ ਚੱਲ ਰਹੀ ਹੈ।
ਪਿੱਛੇ ਤਿਨਕਾ ਲੈ ਕਰ ਹਾਂਕਤੀ।
ਪਿੱਛੇ ਈਸ਼ਵਰ ਦੀ ਜਿਹੜੀ ਇੱਛਾ ਹੈ ਕਿ ਮੈਂ ਸਾਰਿਆਂ ਦੀ ਜੋ ਖੇਮ ਪਾਲਣਾ ਕਰਦਾ ਹਾਂ, ਇਹ ਈਸ਼ਵਰ ਦੀ ਇੱਛਾ ਜਿਹੜੀ ਹੈ ਇਹ ਲਾਡਲੀ ਹੈ। ਤੇ ਤਿਨਕਾ ਪਰਾਲਬਧ ਰੂਪੀ ਤਿਨਕਾ ਕੱਖ ਲੈ ਕੇ ਇਹ ਹੱਕ ਰਹੀ ਹੈ ਸਰੀਰ ਦੇ ਤਾਏ ਸਰੀਰ ਰੂਪੀ ਗੱਡੀ ਦੇ ਤਾਏ
ਜੈਸੀ ਪਨਕਤ ਥਰੂ ਟਿਟ ਹਾਂਕਤੀ
ਇਸ ਪ੍ਰਕਾਰ ਈਸ਼ਵਰ ਦੀ ਇੱਛਾ ਜਿਹੜੀ ਹੈ ਇਹ ਲਾਡਲੀ ਹੈ ਤੇ ਪਰਾਲਬਧ ਰੂਪੀ ਤਿਨਕਾ ਹੈ ਲੈ ਕੇ ਹੱਕਦੀ ਹੈ ਜਾਂ ਪਰਾਲਬਧ ਰੂਪ ਲਾਡਲੀ ਹੈ ਤੇ ਤਿਨਕਾ ਹੁਕਮ ਜੋ ਮਹਾਰਾਜ ਦੀ ਆਗਿਆ ਹੈ ਉਸ ਨੂੰ ਭਾਣੇ ਵਿਚ ਲੈ ਕੇ ਹੱਕ ਰਹੀ ਹੈ
ਜੈਸੀ ਪਨਕਤ ਥਰੂ ਟਿਟ ਹਾਂਕਤੀ
ਜਿਸ ਪ੍ਰਕਾਰ ਪਨਕਤ ਗੋਬਰ ਦੀ ਗੋਲੀ ਦੇ ਤਾਂ ਥਰੂ ਧੂੰਦੀ ਹੈ ਤੇ ਟਿਟ ਭੂੰਡੀ ਜਿਹੜੀ ਹੈ ਤੇ ਇੱਕ ਹੱਕਦੀ ਹੈ ਇਸੇ ਪ੍ਰਕਾਰ ਈਸ਼ਵਰ ਦੀ ਇੱਛਾ ਜਿਹੜੀ ਹੈ ਇਹ ਹੱਕਦੀ ਹੈ ਤੇ ਪਰਾਲਬਧ ਧੂ ਰਹੀ ਹੈ ਅੱਗੇ ਨੂੰ ਖਿੱਚ ਰਹੀ ਹੈ
ਸਰ ਧੂਵਨ ਚਾਲੀ ਲਾਡਲੀ
ਇਸੇ ਪ੍ਰਕਾਰ ਸਾਧ ਸਿੰਘ ਜੀ ਇਹਨਾਂ ਦੀ ਲਾਡਲੀ ਪ੍ਰੇਮ ਵਾਲੀ ਬੁੱਧੀ ਭਾਵਨਾ ਵਾਲੀ ਸਾਧ ਸੰਗਤ ਰੂਪੀ ਸਰੋਵਰ ਤੇ ਪ੍ਰੇਮ ਰੂਪੀ ਜਲ ਦੇ ਨਾਲ ਆਪਣੇ ਮਨ ਰੂਪੀ ਵਸਤਰ ਨੂੰ ਧੋਣ ਵਾਸਤੇ ਚੱਲੀ ਹੈ
ਰਹਾਉ ਧੋਬੀ ਧੋਵੈ ਬਿਰਹਿ ਬਿਰਾਤਾ
ਉੱਥੇ ਧੋਬੀ ਧੋਵੈ ਬਿਰਹਿ ਬਿਰਾਤਾ ਧੋਬੀ ਜਿਹੜੇ ਹਨ ਚਿਦਾ ਭਾਸ ਦੀ ਨਿਆਈ ਜੀ ਉਹ ਸਕਾਮ ਕਰਮਾਂ ਰੂਪੀ ਪਾਣੀ ਦੇ ਨਾਲ ਆਪਦੇ ਵਸਤਰਾਂ ਨੂੰ ਧੋ ਰਹੇ ਹਨ ਤੇ ਭਗਤ ਜੀ ਨਿਸਕਾਮੀ ਹਨ ਇਹ ਕਿਸੇ ਪ੍ਰਕਾਰ ਦੇ ਸਕਾਮ ਕਰਮਾਂ ਰੂਪੀ ਪਾਣੀ ਨਾਲ ਆਪਣੇ ਮਨ ਨੂੰ ਵਸਤਰ ਨੂੰ ਧੋਂਦੇ ਨਹੀਂ ਹਨ ਇਹ ਬਿਰਹ ਬਰਾਤਾ ਇਹ ਵਿਸ਼ੇਸ਼ ਕਰਕੇ ਪ੍ਰੇਮ ਵਿਚ ਰੰਗੇ ਹੋਏ ਹਨ ਤੇ ਉਹ ਮਹਾਤਮਾ ਉਹਨਾਂ ਦੇ ਵਸਤਰ ਧੋਬੀ ਬਣ ਕੇ ਧੋ ਦਿੰਦੇ ਹੈ ਜਿਹੜੇ ਪ੍ਰੇਮ ਵਿਚ ਰੰਗੇ ਹੁੰਦੇ ਹੈ ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਧੋਬੀ ਹੈ ਭਾਈ ਉਹਨਾਂ ਦੇ ਮਨ ਰੂਪੀ ਵਸਤਰ ਨੂੰ ਧੋ ਦਿੰਦੇ ਹੈ ਜਿਹੜੇ ਪ੍ਰੇਮ ਰੂਪੀ ਬਹੁਤ ਪ੍ਰੇਮ ਰਸ ਵਿਚ ਬਹੁਤ ਵਿਸ਼ੇਸ਼ ਕਰਕੇ ਰੰਗੇ ਹੋਏ ਹਨ
ਹਰ ਚਰਨ ਮੀਰਾ ਮਨ ਰਾਤਾ
ਇਸ ਪ੍ਰਕਾਰ ਸਤਿਗੁਰੂ ਧੋਬੀ ਨੇ ਮੇਰੇ ਮਨ ਦੇ ਮੈਲਾਂ ਪਾਪ ਦੀਆਂ ਸਾਰੀਆਂ ਕੱਢ ਦਿੱਤੀਆਂ ਹਨ ਨਾਮ ਦਾ ਸਮੂਨ ਲਾ ਕੇ ਪ੍ਰੇਮ ਦਾ ਜਲ ਪਾ ਕੇ ਹਰ
ਹਰ ਚਰਨ ਮੀਰਾ ਮਨ ਰਾਤਾ
ਹੇ ਸੰਤ ਜਨੋ ਹੇ ਨਿਰਮਲ ਬੁੱਧੀ ਵਾਲੀ ਲਾਡਲੀ ਹਰੀ ਦੇ ਚਰਨਾਂ ਕੋਲੇ ਸਾਡਾ ਮਨ ਰੰਗ ਰਿਹਾ ਰੰਗਿਆ ਗਿਆ ਹੈ
ਪੰਤ ਨਾਮ ਦਿਓ ਰਮ ਰਹਿਆ
ਪੁੱਛਿਆ ਕਿ ਮਹਾਰਾ ਉਹ ਕਿੱਥੇ ਹੈ ਜਿਹਦੇ ਚ ਤੁਹਾਡਾ ਚਿੱਤ ਰੰਗਿਆ ਗਿਆ ਪੰਤ ਕਥਨ ਕਰਦੇ ਆ ਨਾਮਦੇਵ ਜੀ ਉਹ ਪਰਮੇਸ਼ੁਰ ਸਾਰੇ ਰਮ ਰਿਹਾ ਵਿਆਪਕ ਹੋ ਰਿਹਾ ਹੈ
ਆਪਣੇ ਭਗਤ ਪਰ ਕਰ ਦਇਆ
ਮੈਨੂੰ ਆਪਦਾ ਭਗਤ ਜਾਣ ਕੇ ਮਹਾਰਾ ਸਾਹਿਬ ਦਇਆ ਦ੍ਰਿਸ਼ਟੀ ਕੀਤੀ ਹੈ ਦਇਆ ਕਰਕੇ ਸਾਨੂੰ ਮੇਲ ਲਿਆ ਹੈ ਇਹ ਬਖਸ਼ਿਸ਼ ਹੋਈ ਹੈ ਸਾਡੇ ਉੱਤੇ ਦਇਆ ਕਰਕੇ ਸਾਰੇ ਵਿਆਪਕ ਰੂਪ ਆਪਦਾ ਪ੍ਰਗਟ ਕਰਕੇ ਵਿਖਾ ਦਿੱਤਾ ਹੈ ਭੋਗ ਦਾ ਟਾਈਮ ਆ ਗਿਆ 10 ਮਿੰਟ ਰਹਿ ਗਏ ਇਸ ਵਾਰ ਅਗਲੇ ਸ਼ਬਦ ਵੀ ਕਰ ਲਈਏ ਦੇਖ ਲਓ ਟਾਈਮ ਪਾਠ ਨੇੜੇ ਤਾਂ ਨਹੀਂ ਆ ਗਿਆ ਹਾਂਜੀ
ਬਸੰਤ ਬਾਣੀ
ਆਪਣੇ ਭਗਤ ਪਰ ਕਰ ਲਿਆ ਆਪਦੇ ਭਗਤ ਸੱਚੇ ਪਾਤਸ਼ਾਹ ਦਿਆਲਤਾ ਕੀਤੀ ਹੈ।